ਉਹ ਦੇਖਦੇ ਹੀ ਬ੍ਰਹਮ ਨੇ, ਇਹ ਹੁੰਦੇ ਨੇ ਹੰਸ, ਇੱਕ ਹੁੰਦੇ ਨੇ ਪਰਮਹੰਸ। ਪਰਮਹੰਸ ਇਸ ਤੋਂ ਵੀ ਉੱਪਰ ਹੁੰਦੇ ਨੇ ਜਿਹੜੇ ਇੱਕ ਛਾਂਟੀ ਕਰਦੇ ਨੇ ਇਹ ਚੀਜ਼ ਦੀ ਕਿ ਆਹ ਜਿੰਨੇ ਜੀਵ ਨੇ ਇਹਨਾਂ ਦੇ ਅੰਦਰ 6 ਵਿਕਾਰ ਨੇ। ਸਰੀਰ ਦਾ ਧਰਮ ਹੈ ਜੰਮਣਾ ਤੇ ਮਰਨਾ, ਪ੍ਰਾਣਾਂ ਦਾ ਧਰਮ ਹੈ ਭੁੱਖ ਤੇ ਪਿਆਸ, ਮਨ ਦਾ ਧਰਮ ਹੈ ਦੁੱਖ ਤੇ ਸੁੱਖ। 6 ਵਿਕਾਰ ਨੇ ਮਨੁੱਖ 'ਚ, ਇਹ 6 ਚੀਜ਼ਾਂ ਤਾਂ ਇਹ ਤਿਆਗਦੇ ਨੇ ਪਾਣੀ ਜਾਣ ਕੇ। 6 ਚੀਜ਼ਾਂ ਉਹ ਈਸ਼ਰ ਦੀਆਂ ਤਿਆਗਦੇ ਨੇ, ਜੀਵ ਤੇ ਈਸ਼ਰ ਦੀਆਂ 6 ਚੀਜ਼ਾਂ। 6 ਵਿਕਾਰ ਈਸ਼ਰ ਵਿੱਚ ਨੇ, ਈਸ਼ਰ ਵਿੱਚ 6 ਗੁਣ ਨੇ, ਜੀਵ ਵਿੱਚ 6 ਵਿਕਾਰ ਨੇ। ਇਹਨਾਂ 12 ਚੀਜ਼ਾਂ ਨੂੰ ਪਾਣੀ ਦੀ ਤਰ੍ਹਾਂ ਤਿਆਗ ਕੇ ਇਹ ਦੇਖਦੇ ਨੇ ਜੀਵ ਦੇ ਵਿੱਚ ਵੀ ਬ੍ਰਹਮ ਹੈ ਤੇ ਈਸ਼ਰ ਦੇ ਵਿੱਚ ਵੀ ਬ੍ਰਹਮ ਹੈ। ਪਨੀਰ ਪਨੀਰ ਨੂੰ ਗ੍ਰਹਿਣ ਜਿਹਦੇ ਕਰ ਲਏ ਉਹਨੂੰ ਕਹਿੰਦੇ ਪਰਮਹੰਸ ਬੈਰਾਗੀ। ਗੁਰਬਾਣੀ ਵਿੱਚ ਵੀ ਅੱਖਰੇ ਕਈ ਥਾਈਂ ਆਉਂਦੇ ਨੇ। ਵੈਸੇ ਜਦੋਂ ਆਪਾਂ ਨੂੰ ਗਿਆਨ ਨਾ ਹੋਵੇ ਕਿਸੇ ਅੱਖਰ ਦਾ, ਫਿਰ ਤਾਂ ਆਪਾਂ ਪੜ੍ਹ ਕੇ ਅੱਗੇ ਲੰਘ ਜਾਂਦੇ ਹਾਂ, ਪਰਮਹੰਸ ਬੈਰਾਗੀ ਪਾਠ ਕੀਤਾ ਤਾਂ ਅੱਗੇ ਲੰਘ। ਪਰ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਤਾਂ ਆਪਾਂ ਉੱਥੇ ਰੁਕ ਜਾਂਗੇ ਵੀ ਆਹ ਅੱਖਰ ਅਸੀਂ ਕਥਾ 'ਚ ਸੁਣਿਆ ਸੀ। ਹੁਣ ਕਈ ਅੱਖਰ ਤੁਹਾਨੂੰ ਨਵੇਂ ਮਿਲਣਗੇ, ਹੁਣ ਜਦੋਂ ਸਹਿਜ ਪਾਠ ਕਰੋਗੇ ਗੁਰੂ ਗ੍ਰੰਥ ਸਾਹਿਬ 'ਚ ਐਸੀਆਂ ਐਸੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਤੁਸੀਂ ਕਹੋਗੇ ਆਹ ਅਸੀਂ ਸੁਣੀ ਸੀ ਕਥਾ 'ਚ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਜਿਵੇਂ ਸਹਿਜ ਕਿਰਤੀ ਦਾ ਪਾਠ ਕਰਦੇ ਹਾਂ, ਇੱਕ ਅਸਥਾਨ 'ਤੇ ਕੋਈ ਪਾਠੀ ਸਪੀਕਰ 'ਚ ਲੱਗਿਆ, ਉਹ ਪਾਠ ਆਉਂਦਾ ਦ੍ਰਿੜਨ ਤਣਹ, ਪਿੱਛੇ ਹਾਹੇ ਦੀ ਜਗ੍ਹਾ 'ਤੇ 2 ਬਿੰਦੀਆਂ ਹੀ ਲਾਈਆਂ ਗੋਲ ਗੋਲ ਜੀਆਂ। ਉਹ ਪਾਠੀ ਪਾਠ ਕਰੇ, ਮੈਂ ਉਹਨਾਂ ਦੇ ਮਹਾਤਮਾ ਕੋਲ ਬੈਠਾ ਸੀ, ਪਾਠ ਮੈਂ ਵੀ ਸੁਣਦਾ ਸੀ। ਉਹ ਕਹਿੰਦਾ ਦ੍ਰਿੜਨ ਦ੍ਰਿੜਨ ਤਣੰ ਦ੍ਰਿੜਨ ਕਰਦਾ ਰਿਹਾ। ਮੈਂ ਕਿਹਾ ਮਹਾਰਾਜ ਆਹ ਤੁਹਾਡਾ ਪਾਠੀ ਅੜ ਗਿਆ, ਦੇਖ ਲਓ ਇਹਨੂੰ ਇਹ ਨਹੀਂ ਪਤਾ ਦ੍ਰਿੜਨ ਤਣਹ ਬੋਲਣਾ ਇਹਨੂੰ। ਮੈਂ ਕਿਹਾ 2 ਇਹਨੂੰ ਤੂੰ ਸੰਥਿਆ ਨਹੀਂ ਕਰਾਈ? ਕਹਿੰਦੇ ਕਰਾਈ ਤਾਂ ਹੋਈ। ਮੈਂ ਆਹ ਦੇਖ ਲਓ ਤੁਹਾਡਾ ਪਾਠੀ ਕੀ ਸਪੀਕਰ 'ਚ ਲੱਲਰ ਲਾਉਂਦਾ, ਦ੍ਰਿੜਨ ਤਣੰ ਕਰਕੇ ਅੱਗੇ ਲੰਘ ਗਿਆ। ਇਹਨੂੰ ਉੱਠ ਕੇ ਆਇਆ, ਮੈਂ ਕਿਹਾ ਦ੍ਰਿੜਨ ਤਣਹ ਨਹੀਂ ਬੋਲਿਆ? ਕਹਿੰਦਾ ਪਤਾ ਨਹੀਂ 2 ਬਿੰਦੀਆਂ ਹੀ ਸੀ ਅੱਗੇ। ਮੈਂ ਕਿਹਾ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ। ਜਦ ਤੱਕ ਗਿਆਨ ਨਹੀਂ ਹੈ ਉਦੋਂ ਤੱਕ ਤੁਹਾਨੂੰ ਪਤਾ ਹੀ ਲੱਗਣਾ ਬਾਣੀ ਦੇ ਅੰਦਰ ਲਿਖਿਆ ਇਹ ਕੀ ਹੋਇਆ, ਇਹਦਾ ਕੀ ਮਤਲਬ ਹੈ, ਆਪਾਂ ਫਿਰ ਫਾਲਤੂ ਹੀ ਸਮਝਾਂਗੇ। ਸੋ ਇੰਨਾ ਆਪਾਂ ਸੁਣ ਲਿਆ ਕਿ ਜਤ ਦੀਆਂ ਇਹ ਕਿਸਮਾਂ ਹੁੰਦੀਆਂ ਨੇ, ਇਹ ਸੰਨਿਆਸ ਹੁੰਦਾ। ਇਸੇ ਪ੍ਰਕਾਰ ਇਹ ਜਿਹੜਾ ਸੰਨਿਆਸ ਹੈ ਇਹਦੀਆਂ ਅੱਗੇ ਹੋਰ 2 ਕਿਸਮਾਂ ਨੇ, ਉਹ ਸਰਵਣ ਕਰਾਂਗੇ ਆਪਾਂ ਜਤ ਵਿੱਚ ਹੀ। ਜਤ ਪਹਾਰਾ, ਇੰਨਾ ਜਤ ਹੈ ਤੇ ਕੁਟੀਚਕ ਤੇ ਇੱਕ ਬਿਹੂਦਕ ਹੁੰਦਾ। ਇਹਦੇ 'ਚ ਕੁਟੀਚਕ ਹੁੰਦਾ ਜਿਹੜੇ ਕੁਟੀਆ ਪਾ ਕੇ ਕਿਤੇ ਇਕਾਂਤ ਜੰਗਲ ਵਿੱਚ ਬਹਿਣ, ਬਹੁਦਕ ਹੁੰਦਾ ਓਦਕ ਨਾਮ ਜਲਦਾ ਤੇ ਬਹਿਣ ਬਹਿ ਨਾਮ ਬਹਿਣ ਵਾਲਾ। ਜਿੱਥੇ ਤੀਰਥ ਦੇ ਕਿਨਾਰੇ ਉੱਤੇ ਪਾਣੀ ਚੱਲਦਾ, ਕਿਨਾਰੇ ਤੇ ਬਹਿ ਕੇ ਭਗਤੀ ਕਰਨੀ, ਉਹਨੂੰ ਬਹੁਦਕ ਸੰਨਿਆਸ ਕਹਿੰਦੇ ਨੇ। ਉਹ ਸੰਨਿਆਸ ਨੂੰ ਉਹ ਤਾਂ ਖੈਰ ਕੋਈ ਕੋਈ ਗ੍ਰਹਿਣ ਕਰਦਾ, ਕੋਈ ਮਹਾਤਮਾ ਗ੍ਰਹਿਣ ਕਰਦੇ ਨੇ ਉਹਨੂੰ, ਗ੍ਰਿਸਤੀਆਂ ਲਈ ਨਹੀਂ ਹੈ। ਗ੍ਰਿਸਤੀ ਤਾਂ ਆਪਣੇ ਘਰ ਵਿੱਚ ਹੀ ਬਹਿ ਕੇ ਪਾਠ ਕਰੇ ਜਾਂ ਗੁਰਦੁਆਰਾ ਸਾਹਿਬ ਜਾਂ ਸਰੋਵਰ ਤੇ ਬਹਿ ਕੇ ਕਰ ਲਓ, ਬਸ ਇੰਨਾ ਹੀ ਬੜਾ ਆਪਣੇ ਵਾਸਤੇ। ਸੋ ਐਸਾ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਜਿਹੜਾ ਬਖਸ਼ਿਆ ਹਿਰਦੇ 'ਚ ਵਸਾਈਏ, ਜਿਸ ਕਰਕੇ ਅਸੀਂ ਵੀ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੈ ਮੇਲੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬ੍ਰਹਮ ਗਿਆਨ ਦੀ ਸਮੱਗਰੀ ਦਿੱਤੀ ਹੈ ਕਿ ਬ੍ਰਹਮ ਗਿਆਨ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਹੁੰਦਾ। ਅੱਖਰ ਇੱਕ ਹੁੰਦਾ, ਉਹਨੂੰ ਖੋਲਣ ਵਿੱਚ ਟਾਈਮ ਬਹੁਤ ਲੱਗ ਜਾਂਦਾ। ਇੱਕ ਅੱਖਰ ਦੀ ਵਿਆਖਿਆ ਹੀ ਬਹੁਤ ਵੱਡੀ ਹੈ। ਜਾਤ ਜਾਤ ਅੱਖਰ ਵਿੱਚ ਹੀ ਸਾਰਾ ਕੁਝ ਆਉਂਦਾ, ਤਿਆਗ ਬੈਰਾਗ ਸੰਨਿਆਸ ਇਹ ਜਾਤ ਵਿੱਚ ਹੀ ਆ ਜਾਂਦਾ। ਤਕਰੀਬਨ ਆਪਾਂ 9 ਪ੍ਰਕਾਰ ਦਾ ਇੱਕ ਵਿਰਾਗ ਸੁਣਿਆ, 3 ਪ੍ਰਕਾਰ ਦਾ ਹੋਰ ਵਿਰਾਗ ਹੈ, 12 ਪ੍ਰਕਾਰ ਦਾ ਬੈਰਾਗ। ਇਹਦੇ ਵਿੱਚ ਆਪਾਂ ਨੇ ਤਿਆਗ ਵੀ ਸੁਣਿਆ। ਸੰਨਿਆਸ ਨਾਮ ਤਿਆਗ ਦਾ ਹੀ ਹੈ, ਤਿਆਗ ਕਰਨਾ, ਕਿਉਂਕਿ ਜਿਹੜਾ ਬੰਦਾ ਤਿਆਗ ਨਹੀਂ ਕਰ ਸਕਦਾ ਉਹ ਬੰਦਾ ਨਹੀਂ ਕਾਮਯਾਬ ਹੋ। ਤਿਆਗ ਆਪਣੇ ਹੱਥੋਂ ਕਰਵਾਇਆ ਮਹਾਰਾਜ ਨੇ, ਜਿਹੜਾ ਦਸਵੰਧ ਕੱਢਦੇ ਆ ਇਹ ਤਿਆਗ ਹੀ ਤਾਂ ਹੈ। ਇਸ ਕਰਕੇ ਤਿਆਗ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਸਿਖਾਉਂਦੇ ਆ। ਆਪਾਂ ਨੂੰ ਦੱਸਿਆ ਵੀ ਇਹ ਹੰਸ ਤੇ ਪਰਮਹੰਸ ਤੇ ਕਿੰਨੇ ਪ੍ਰਕਾਰ ਦਾ ਸੰਨਿਆਸ ਸਾਰਾ ਦੱਸ ਕੇ, ਹੁਣ 1-2 ਪ੍ਰਕਾਰ ਦਾ ਤਿਆਗ ਇਹਦੇ ਵਿੱਚ ਜਿਹੜਾ ਹੈ ਉਹ ਇੱਕ ਹੁੰਦਾ ਬਿਬਦਿਖਾ ਸੰਨਿਆਸ। ਬਿਬਦਿਖਾ ਉਹਦਾ ਨਾਮ ਹੈ, ਉਹ ਇਸ ਪ੍ਰਕਾਰ ਦਾ ਹੈ ਕਿ ਜਿਸ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ ਉਸ ਬ੍ਰਹਮ ਦੀ ਪ੍ਰਾਪਤੀ ਕਰਨ ਵਾਸਤੇ ਦੁਨੀਆਂ ਦੇ ਸਾਰੇ ਪਦਾਰਥ ਛੱਡ ਕੇ ਮੋਹ ਮਾਇਆ ਮਮਤਾ ਛੱਡ ਕੇ ਇੱਕ ਪਾਸੇ ਇਕਾਂਤ ਹੋ ਕੇ ਬੈਠ ਕੇ ਬ੍ਰਹਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਇਹਨੂੰ ਬਿਬਦਿਖਾ ਸੰਨਿਆਸ ਕਹਿੰਦੇ ਨੇ ਇਹ ਤਿਆਗ ਹੈ ਇਹ ਤਾਂ ਚਲੋ ਮੰਨਿਆ ਹੈ ਹੀ ਹੈ ਪਰ ਇਸ ਤੋਂ ਉੱਪਰ ਇੱਕ ਹੋਰ ਹੈ ਉਹਨੂੰ ਵਿਦਿਤ ਸੰਨਿਆਸ ਕਹਿੰਦੇ ਨੇ ਵਿਦਿਤ ਸੰਨਿਆਸ ਤੋਂ ਭਾਵ ਹੁਣ ਚਲੋ ਜਿਸ ਬ੍ਰਹਮ ਦੀ ਪ੍ਰਾਪਤੀ ਲਈ ਨਿਵੇਕਲੇ ਹੋ ਕੇ ਇਕਾਂਤ ਵਿੱਚ ਬੈਠੇ ਸੀ ਉਹਦੀ ਪ੍ਰਾਪਤੀ ਵੀ ਹੋ ਗਈ ਸਭ ਕੁਝ ਹੋ ਗਿਆ ਬ੍ਰਹਮ ਗਿਆਨ ਤੱਕ ਵੀ ਚਲਿਆ ਗਿਆ ਪਰ ਫਿਰ ਵੀ ਤਿਆਗ ਹੈ ਜਿੱਥੇ ਕਿ ਬ੍ਰਹਮ ਗਿਆਨ ਵਿੱਚ ਜਾ ਕੇ ਤਿਆਗ ਦੀ ਲੋੜ ਨਹੀਂ ਪੈਂਦੀ ਬ੍ਰਹਮ ਗਿਆਨ ਤਾਂ ਹੁਣ ਹੋ ਗਿਆ ਹੁਣ ਤਿਆਗ ਦੀ ਲੋੜ ਨਹੀਂ ਪਰ ਫਿਰ ਵੀ ਤਿਆਗ ਹੈ ਇਹ ਸਾਰਿਆਂ ਨਾਲੋਂ ਵੱਡੀ ਅਵਸਥਾ ਹੈ ਤਿਆਗ ਦੀ ਵਿਦਿਤ ਸੰਨਿਆਸ ਜੀਵਨ ਮੁਕਤੀ ਦੇ ਮਾਰਗ ਵਾਸਤੇ ਬ੍ਰਹਮ ਗਿਆਨ ਵਿੱਚ ਪਹੁੰਚ ਕੇ ਵੀ ਜਿਹੜੇ ਬੰਦੇ ਤਿਆਗ ਰੱਖਦੇ ਨੇ ਉਹ ਸਾਰਿਆਂ ਨਾਲੋਂ ਵੱਡੇ ਤਿਆਗੀ ਹਨ ਇਹ ਜਾਤ ਦੇ ਕਿਸਮਾਂ ਦੱਸੀਆਂ ਨੇ ਆਪਾਂ ਨੂੰ ਸੰਨਿਆਸ ਚਾਰ ਪ੍ਰਕਾਰ ਦਾ ਬਾਰਾਂ ਪ੍ਰਕਾਰ ਦਾ ਵੈਰਾਗ ਆਪਾਂ ਨੇ ਸਰਵਣ ਕੀਤਾ ਮਹਾਰਾਜ ਕਹਿੰਦੇ ਇਹ ਹੈ ਜਾਤ ਪਹਾਰਾ ਇਹ ਹੈ ਸਾਡਾ ਜਾਤ ਰੂਪੀ ਕਾਰਖਾਨਾ ਇਹ ਤਾਂ ਖੈਰ ਬਹੁਤ ਵੱਡੀਆਂ ਚੀਜ਼ਾਂ ਨੇ ਇਹ ਤਾਂ ਬ੍ਰਹਮ ਗਿਆਨੀ ਕਿਸੇ ਨੇ ਬਣਨਾ ਹੋਵੇ ਜਾਂ ਕਿਸੇ ਨੇ ਕੋਈ ਅਵਸਥਾ ਦਾ ਗਿਆਨ ਲੈਣਾ ਉਹਨਾਂ ਵਾਸਤੇ ਬਾਕੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰਿਸਤੀ ਲੋਕ ਨੇ ਸੁਭਾਵਕ ਆਪਣੀ ਕਿਰਤ ਕਰੀ ਜਾਣ ਬਾਣੀ ਪੜ੍ਹੀ ਜਾਣ ਕੁਰੈਤਾਂ ਤੋਂ ਬਚੇ ਰਹਿਣ ਕਕਾਰਾਂ ਦੀ ਸੰਭਾਲ ਰੱਖਣ ਪੰਜਾਂ ਬਾਣੀਆਂ ਦਾ ਆਪਣਾ ਨਿਤਨੇਮ ਰਹਿ ਰਾਸ ਕੀਰਤਨ ਸੋਹਲੇ ਸਮੇਤ ਸਾਰਾ ਸੱਤ ਬਾਣੀਆਂ ਰੋਜ਼ ਦੀਆਂ ਇਹ ਕਹਿਣਾ ਵੀ ਗੱਲ ਤਾਂ ਪੰਜ ਬਾਣੀਆਂ ਸੱਤੇ ਬਾਣੀ ਹੀ ਆਖੋ ਕਿਉਂਕਿ ਫਿਰ ਕੋਈ ਪ੍ਰਸ਼ਨ ਵੀ ਕਰਨਾ ਵੀ ਪੰਜ ਬਾਣੀਆਂ ਤਾਂ ਫਿਰ ਉਹਨਾਂ ਨੇ ਕੀ ਕੀਤਾ ਤਿੰਨ ਬਾਣੀਆਂ ਸਵੇਰੇ ਰੱਖ ਲਈਆਂ ਦੋ ਸ਼ਾਮ ਨੂੰ ਕਰਕੇ ਪੰਜ ਬਣਾ ਤੀਆਂ ਸੱਤਾਂ ਬਾਣੀਆਂ ਦਾ ਅਭਿਆਸੀ ਮਹਾਰਾਜ ਕਹਿੰਦੇ ਹੋਵੇ ਕਿਰਤ ਧਰਮ ਦੀ ਕਰੇ ਦਸਵੰਧ ਕੱਢੇ ਉਹਦਾ ਵੀ ਕਲਿਆਣ ਹੋ ਜਾਂਦਾ ਪਰ ਇਹ ਤਾਂ ਹੈ ਜੇ ਕਿਸੇ ਦੀ ਅਵਸਥਾ ਬਣਨੀ ਹੋਵੇ ਤਾਂ ਵੀ ਜੇ ਨਾ ਵੀ ਲੋੜ ਹੋਵੇ ਤਾਂ ਵੀ ਇੰਨਾ ਗਿਆਨ ਤਾਂ ਆਪਾਂ ਨੂੰ ਹੋਣਾ ਜ਼ਰੂਰੀ ਹੈ ਜਾਤ ਪਹਾਰਾ ਧੀਰਜ ਸੁਨਿਆਰ ਮਹਾਰਾਜ ਕਹਿੰਦੇ ਜਿਹੜਾ ਧੀਰਜ ਹੈ ਨਾ ਇਹੀ ਸੁਨਿਆਰਾ ਇਸ ਦੁਕਾਨ ਵਿੱਚ ਹੁਣ ਧੀਰਜ ਜਿਹੜਾ ਐਸਾ ਹੈ ਕਿ ਸਤਿਗੁਰੂ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਈ ਹੋਈ ਹੈ ਪੈਸੇ ਦੀ ਕੋਈ ਕਮੀ ਨਹੀਂ ਹੈ ਹਰ ਚੀਜ਼ ਦੇ ਵਿੱਚ ਸੰਪੂਰਨਤਾ ਹੈ ਹੁਣ ਇੱਕ ਦਿਨ ਸਤਿਗੁਰੂ ਮਹਾਰਾਜ ਕਹਿੰਦੇ ਪਰਖ ਲੈ ਕੇ ਦੇਖਾਂ ਪਰਖ ਕੇ ਦੇਖਣਾ ਨਾ ਕਿੰਨਾ ਕੁ ਧੀਰਜ ਹੈ ਸਿੱਖ ਦੇ ਵਿੱਚ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਝ ਦੀ ਪਰਖ ਲਈ ਧੰਨ ਭਾਈ ਮੰਝ ਧੀਰਜ ਇੰਨਾ ਜ਼ਿਆਦਾ ਧੀਰਜ ਸਾਖੀ ਤਾਂ ਆਪਾਂ ਸੁਣੀ ਹੋਈ ਖੂਹ ਵਿੱਚ ਵੀ ਡਿੱਗ ਪਏ ਪਰ ਕਹਿੰਦੇ ਪਹਿਲਾਂ ਲੱਕੜਾਂ ਕੱਢੋ ਮੈਨੂੰ ਬਾਅਦ ਵਿੱਚ ਕੱਢਿਓ ਗੁਰੂ ਕੇ ਲੰਗਰ ਦੀਆਂ ਲੱਕੜਾਂ ਨੇ ਇੰਨਾ ਵੱਡਾ ਧੀਰਜ ਹੈ ਧੀਰਜ ਕਿੰਨਾ ਰੱਖਣਾ ਪਿਆ ਔਰ ਐਸੀਆਂ ਆਪਣੇ ਕੋਲ ਅਨੇਕਾਂ ਹੀ ਗੁਰੂ ਘਰ ਦੀਆਂ ਸਾਖੀਆਂ ਨੇ ਕਿ ਗੁਰਸਿੱਖਾਂ ਨੇ ਬੜਾ ਵੱਡਾ ਧੀਰਜ 8 ਮਹੀਨੇ ਤੱਕ ਆਨੰਦਪੁਰ ਸਾਹਿਬ ਦੇ ਕਿਲੇ 'ਚ ਧੀਰਜ ਰੱਖ ਕੇ ਬੈਠੇ ਰਹੇ ਬਿਨਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਪੱਤੇ ਖਾ ਕੇ ਦਰਖਤਾਂ ਦੇ ਗੁਜ਼ਾਰਾ ਕੀਤਾ ਦਰਖਤਾਂ ਦੇ ਛਿਲਕੇ ਲਾ ਕੇ ਉਬਾਲ ਕੇ ਕੱਟ ਕੱਟ ਕੇ ਖਾਧੇ ਭੁੱਖੇ ਮਰ ਗਏ ਘੋੜੇ ਜਿਹੜੇ ਭੁੱਖੇ ਮਰਦੇ ਉਹਨਾਂ ਨੂੰ ਵੱਢ ਵੱਢ ਕੇ ਖਾਧਾ ਧਰਮ ਯੁੱਧ ਵਾਸਤੇ ਘੋੜੇ ਖਾਣ ਤੋਂ ਪਹਿਲਾਂ ਮਿੱਟੀ ਖਾਧੀ ਧੀਰਜ ਸੁਨਿਆਰ ਉਹਨਾਂ ਗੁਰਸਿੱਖਾਂ ਕੋਲੇ ਹੈ ਸਾਡੇ ਕੋਲ ਕੀ ਧੀਰਜ ਹੈ ਇੱਕ ਸਕਿੰਟ ਕਿਤੇ ਦੇਗ ਲੇਟ ਹੋ ਜੇ ਮਿਲੇ ਨਾ ਆਹ ਰੌਲਾ ਪਾਉਂਦੇ ਮੈਂ ਦੇਗ ਨਹੀਂ ਪ੍ਰਬੰਧ ਕਿਆ ਪ੍ਰਬੰਧ ਹੈ ਦੇਗ ਨਹੀਂ ਮਿਲੀ ਹੈ ਆਪਣੇ ਗੁਰੂ ਘਰ ਨੂੰ ਆਪ ਹੀ ਬਦਨਾਮ ਕਰ ਲੈਣੀ ਸਤਿਗੁਰੂ ਮਹਾਰਾਜ ਐਸੀਆਂ ਚੀਜ਼ਾਂ 'ਤੇ ਬਿਲਕੁਲ ਪ੍ਰਸੰਨ ਨਹੀਂ ਹੁੰਦੇ ਮੈਂ ਸਾਰੀ ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਕਿਹਾ ਕਿ ਮੈਨੂੰ ਇੱਥੋਂ ਦੇਗ ਨਹੀਂ ਮਿਲੀ ਜਦ ਆਪਾਂ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਨਹੀਂ ਮਿਲਿਆ ਤਾਂ ਧੀਰਜ ਰੱਖਣਾ ਮੰਨਦੇ ਤਾਂ ਬਹੁਤ ਧੀਰਜ ਰੱਖਣਾ ਕਦੇ ਕਦੇ ਜ਼ਿੰਦਗੀ 'ਚ ਐਸਾ ਸਮਾਂ ਵੀ ਆ ਜਾਂਦਾ ਜ਼ਿੰਦਗੀ 'ਚ ਅਸੀਂ ਰੋਟੀ ਵੀ ਨਹੀਂ ਕਦੇ ਮਿਲੀ ਮੱਕੀ ਦੇ ਦਾਣੇ ਖਾ ਕੇ ਗੁਜ਼ਾਰਾ ਕੀਤਾ ਛੋਲੇ ਚੱਬ ਕੇ ਗੁਜ਼ਾਰਾ ਕੀਤਾ नहीं सी घर च रोटी, गरीबी बड़ी सी, धीरज रखिया मन च, कदे महसूस भी नहीं किया, कदे रब नूं इह भी नहीं किया भी तू रोटी दित्ती नहीं अज मैनूं, इस गल च खुश रहे भी जे भुखा रखना नहीं छोले देने तां उह भी ना दे कोई गल नहीं, पर तेरी खुशी चाहीदी सानूं। ते आपां तां जे माड़ी जी चीज ना मिले उत्थे ही रौला पाने, मैं बाबे दे दर ते जाणा ही नहीं, यह कोई सिक्खी थोड़ी है, जिथे आपां सिख बने फिरदे आ इहनूं कोई सिक्खी थोड़ी कहा जांदा, यह तो मतलबी सिख ने, मतलबी जे तो कम बनाता महाराज ने फिर तो कहता ठीक है, बाबा बड़ा वड्डा, फिर तो गुरु साहब का दर वड्डा, महाराज सच्चे पातशाह तैन परख परख के देखते ने, सारे नालों वध परख जहाज के ब्लैक बॉक्स की होंदी है, जिहड़ा ब्लैक बॉक्स हुंदा जहाज के विच ओहदे अंदर फिल्म रखी होंदी है, जिहड़ी ओहदे बाहर जिहड़ी प्लेट लगी होंदी लोहे की, वह सारिया नालों वध 11,000 फारनहीट ते उन्हों परख्या जांदा, उन्हों कोई असर नहीं पैंदा, जहाज नूं अग भी लग जाए पानी च भी डिग पे जहाज, ब्लैक बॉक्स बिल्कुल सही सावधान ठीक रहिंदा, ताहियों तां पता लगता जहाज का किस तरह नुकसान हो, क्योंकि उन्हों पहला पकाया जांदा, सतगुरु सिख नूं इन्ना पका देंदे ने, इन्ना पका देंदे ने कि मजाल है कितें अकाल पुरख के उल्ट बोल जाए सिख, कि गुरु ग्रंथ साहब के उल्ट, कितने ना सिख ना कहूगा मैनू गुरु तेग बहादुर साहब ने आ नहीं दिता, सिख कहिंदा तेरा कीआ मीठा लागै हर नाम पदार्थ नानक मंगै, इन्ना वड्डा धीरज सिख विच होना चाहीदा, बेनती भी करो महाराज सच्चे पातशाह सानू धीरज बख्शो, धन गुरु अर्जन देव साहिब महाराज धीरज नहीं देखिया, तत्ती तवी ते बह के सी नहीं कीती, किड्डा धीरज है महाराज, धन भाई मनी सिंह किड्डा धीरज है तुहाडे च, बंद बंद कटा रहे पाठ कर रहे नाल, महाराज कहने धीरज सुनियार, सुनियारा इस धीरज नूं ही बना लेना, मन दे अंदर धीरज रखना है, धीरों देख तुम्हारे रंगा तू ही स्वामी अंतर जामी तू ही बसै साध कै संगा, धीरज रखना वड्डी गल है, जात रखना वड्डी गल होगी, पंजां प्यारिआं ने उठ के सीस देते अपने धीरज रखिया उन्होंने, यह नहीं कहा कई तो बिच भजले सी काले पै गए, यह की सीखी है, ये नवी गल होगी, बिना कारण तो सिर दईए सी, अरण मत, महाराज कहने अरण वांगू मत अचल रखनी अपनी, अरण लोहे का वड्डा सारा ढेला जिहदे ते रख के कुटिया जांदा, लोहे नूं सुनियार भी रखते ने वह छोटा रखते ने, अते लोहार वड्डा रखता, महाराज जी कहने जिहड़ी मत है बुद्धि है यह अचल होनी चाहीदी है, गुरमत मत अचल है चलाए ना सकै कोई, किवें अचल होनी चाहीदी है, जे सतगुरु कहण गुरसिख बाणी श्रवण करिया कर, गुरसिख तू बाणी मन्निया कर, तू कमाया कर, उत्थे डोल जाना मत, महाराज ये तां बड़ा औखा काम दसता तुसीं, महाराज सच्चे पातशाह कहिंदे अचल मत कर अपनी, सतगुरु जी जो हुक्म करदे उहनूं कर, अग्गों जवाब ना दे कि ये कम तां बड़ा औखा, यह कम तां बड़ा औखा, इउं करके तां आपां अपनी जिंदगी खराब कर लवांगे, औखा नहीं कहना, सतगुरु महाराज जो कम कहिंदे ने उहनूं सौखा सौखा करके मनना, ते साडे भले लई कहिंदे ने महाराज, तां सतगुरु महाराज कहिंदे अरण वर्गी अचल मत होवे, जे कोई बाहरों भी तुहानूं डलाउण दा जतन करे ना डोलो, पर पक्क तां ही इन्नी होवे, ते जे सतगुरु महाराज कसवटी पा देण तां भी मत अचल ही रहनी चाहीदी है, जिन्ना मर्जी सतगुरु बचन कर देण गुरु की कृपा नाल, या तां जे परख लै लैण सच्चे पातशाह फिर तां औखा, जिवें भाई गुरदास जी की परख लै ली पर डोल गए, पर महाराज नूं बेनती करो महाराज साडी मत जिहड़ी है बुद्धि है ऐरन वांगू अचल रहे अडोल रहे, वेद हथियार ज्ञान दा थौड़ा पकड़ के रखो हाथ विच, सुनियारे कोल हथौड़ी ते लोहार कोल हथौड़ा हुंदा, महाराज जी कहिंदे ने अपने कोल ज्ञान दा हथियार रखो, हमेशा ज्ञान नूं वरतो, बाहरी ज्ञान ते अंदरला ज्ञान दोवें ही होने चाहिए ने सिख दे पास, ज्ञान दा हथियार जिहड़ा है ਇਹ ਪਕੜ ਕੇ ਹੱਥ ਦੇ ਵਿੱਚ ਗੁਰੂ ਦੇ ਗਿਆਨ ਨੂੰ ਲੈ ਕੇ, ਸ਼ਬਦ ਦਾ ਗਿਆਨ ਲੈ ਕੇ ਬ੍ਰਹਮ ਦੇ ਗਿਆਨ ਤੱਕ ਜਾਣਾ। ਭਾਉ ਖੱਲਾ, ਅਤੇ ਜਿਹੜਾ ਭਾਉ ਰੱਖਣਾ, ਡਰ ਰੱਖਣਾ ਮਨ ਦੇ ਅੰਦਰ ਕਿ ਸਤਿਗੁਰੂ ਜੀ ਦੇਖਦੇ ਹੋਣਗੇ, ਸਤਿਗੁਰੂ ਜੀ ਕੀ ਕਹਿਣਗੇ ਮੈਨੂੰ ਕਿ ਗੁਰਸਿੱਖ ਹੋ ਕੇ ਤੂੰ ਆਹ ਮਾੜੇ ਕੰਮ ਕਰਦਾ। ਕਿਉਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਨ ਦੇ ਅੰਦਰ ਡਰ ਰੱਖਣਾ, ਇਹੀ ਖੱਲਾ ਹੈ। ਇਹਦੇ ਵਿੱਚ ਇਹੀ ਵੱਡੀ ਚੀਜ਼ ਹੈ ਕਿ ਜਿਹੜਾ ਹਮੇਸ਼ਾ ਮਨ ਦੇ ਅੰਦਰ ਕਲਗੀ ਧਰਪਿਤਾਈ ਦਾ ਡਰ ਰੱਖਣਾ। ਮਹਾਰਾਜ ਕੋਲ ਪ੍ਰਚੰਡ ਗਿਆਨ ਹੈ, ਇੱਕ ਤਾਂ ਗਿਆਨ ਹੀ ਹੈ, ਇੱਕ ਪ੍ਰਚੰਡ ਗਿਆਨ ਹੈ। ਸਤਿਗੁਰੂ ਪ੍ਰਚੰਡ ਗਿਆਨ ਨੂੰ ਦੇਣ ਵਾਲੇ ਨੇ। ਜੇ ਆਪਾਂ ਇਹ ਕਹਿ ਦਈਏ ਕਿ ਮਹਾਰਾਜ ਨੂੰ ਤਾਂ ਆਹ ਗੱਲ ਪਤਾ ਹੀ ਨਹੀਂ, ਸਤਿਗੁਰੂ ਨੂੰ ਤਾਂ ਤੇਰੇ ਕਰਨ ਤੋਂ ਵੀ ਪਹਿਲਾਂ ਪਤਾ, ਮਹਾਰਾਜ ਤਾਂ ਪਹਿਲਾਂ ਹੀ ਜਾਣਦੇ ਨੇ, ਕਿਉਂਕਿ ਇੰਨਾ ਪ੍ਰਚੰਡ ਗਿਆਨ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸ੍ਰਿਸ਼ਟੀ ਬਣਾਈ ਹੈ, ਉਹ ਮਾਲਕ ਨੇ, ਉਹ ਆਪਾਂ ਨੂੰ ਜਾਣਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਡਰ ਰੱਖ ਮਨ ਦੇ ਅੰਦਰ, ਹਮੇਸ਼ਾ ਡਰ ਰੱਖ। ਗੁਰਮੁਖ ਤਾਂ ਇੰਨੀ ਮਾੜੀ ਮਾੜੀ ਗੱਲ ਤੋਂ ਵੀ ਬਹੁਤ ਡਰਦੇ ਨੇ ਵੀ ਅਸੀਂ ਅੱਜ ਆਹ ਕੰਮ ਨਹੀਂ ਹੋਇਆ, ਅੱਜ ਇਸ ਤਰ੍ਹਾਂ ਨਹੀਂ ਹੋਇਆ। ਸੰਸਾਰੀ ਬੰਦਾ ਜਿਹੜਾ ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋ ਚੱਲਿਆ। ਗੁਰਮੁਖ ਬਹੁਤ ਡਰਦੇ ਨੇ, ਉਹ ਕਹਿੰਦੇ ਨਾ ਵੀ ਮੈਂ ਮਨ ਦੇ ਅੰਦਰ ਡਰ ਰੱਖਣਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦੋ ਟਾਈਮ ਗੰਗਾ ਕਰਨ ਨੂੰ ਕਿਹਾ, ਸ਼ਾਮ ਨੂੰ ਗੰਗਾ ਕਰੋ 4-5 ਵਜੇ, ਰਹਿ ਰਾਸ ਤੋਂ ਪਹਿਲਾਂ ਕਰ ਲਓ, ਜੇ ਰਹਿ ਰਾਸ ਦਾ ਸਮਾਂ ਵੀ ਲੰਘ ਗਿਆ ਫਿਰ ਕੀਰਤਨ ਸੋਹਲੇ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਫਿਰ ਗੰਗਾ ਕਰ ਲੈਣਾ ਸਿਰ ਵਿੱਚ। ਨਹੀਂ ਹੋਇਆ ਤਾਂ ਗੁਰਮੁਖਾਂ ਨੂੰ ਇਉਂ ਲੱਗਦਾ ਵੀ ਅੱਜ ਬੜੀ ਵੱਡੀ ਗਲਤੀ ਹੋ ਗਈ, ਅੱਜ ਮੈਂ ਕੰਘਾ ਨਹੀਂ ਕੀਤਾ। ਆਮ ਸੰਸਾਰ ਵਾਸਤੇ ਇਹ ਕੰਘਾ ਕਰਨਾ ਕੁਛ ਵੀ ਨਹੀਂ, ਪਰ ਸਾਡੇ ਲਈ ਇੰਨੀ ਵੱਡੀ ਗੱਲ ਹੈ ਵੀ ਕਲਗੀਧਰ ਮਹਾਰਾਜ ਦਾ ਬਚਨ ਨਹੀਂ ਮੰਨਿਆ ਗਿਆ, ਅੱਜ ਪੱਗ ਅੱਜ ਚੁਣ ਕੇ ਨਹੀਂ ਬੰਨੀ, ਅੱਜ ਝਾੜ ਕੇ ਪੱਗ ਨਹੀਂ ਬੰਨੀ, ਬੜੀ ਵੱਡੀ ਗੱਲ ਹੈ ਸਾਡੇ ਲਈ। ਸਧਾਰਨ ਬੰਦੇ ਲਈ ਤਾਂ ਕੋਈ ਖਾਸ ਗੱਲ ਹੀ ਨਹੀਂ ਹੈ, ਉਹ ਤਾਂ ਟੋਪੀ ਰੱਖਦਾ ਸਿਰ ਤੇ, ਉਹ ਤਾਂ ਪੱਗ ਮਾਵਾ ਜਾਂ ਲਾ ਕੇ ਬੰਨ ਕੇ ਸਿਰ ਤੇ। ਸਾਡੇ ਲਈ ਤਾਂ ਉਹ ਇੰਨੀ ਵੱਡੀ ਗੱਲ ਹੋ ਗਈ ਕਿ ਹੋਏ ਸਿੱਖ ਸਿਰ ਟੋਪੀ ਧਰਾ, 7 ਜਨਮ ਕੁਸ਼ਤੀ ਹੋਏ ਮਾਰਾ, ਅਸੀਂ ਕਿਉਂ ਕੋੜੀ ਹੋ ਕੇ ਮਰੀਏ 7 ਜਨਮ। ਇਉਂ ਮਹਾਰਾਜ ਦੇ ਭਾਉ ਨੂੰ ਜਿਹੜਾ ਰੱਖਣਾ, ਭਾਉ ਖੱਲਾ ਅਗਨ ਤਪ ਤਾਉ, ਜਿਹੜਾ ਇਹਦੇ ਵਿੱਚ ਫਿਰ ਤਪ ਤਾਉਣਾ ਹੈ ਸਤਿਗੁਰੂ ਮਹਾਰਾਜ ਦੇ ਭੈ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਨਾ, ਇਹੀ ਤਪ ਦਾ ਤਾਉਣਾ ਹੈ, ਇਹੀ ਅਗਨੀ ਹੈ, ਬ੍ਰਹਮ ਅਗਨੀ ਦਾ ਪ੍ਰਗਟ ਇਹੀ ਕਰਨਾ ਹੈ। ਭਾਉ ਵਿੱਚ ਰਹਿ ਕੇ ਸਿਮਰਨ ਕਰਨਾ ਅਤੇ ਤਪ ਜਿਹੜਾ ਕਰਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਹੈ ਅਗਨ ਤਪ ਤਾਉ, ਜਿਹੜਾ ਤਪ ਕਰਨਾ, ਜਿਹੜੀ ਆਗਿਆ ਸਮ ਨਹੀਂ ਸਾਹਿਬ ਸੇਵਾ, ਉਂਝ ਦੀ ਮਰਜ਼ੀ ਤੁਸੀਂ ਸੇਵਾ ਕਰੀ ਜਾਓ, ਪਰ ਸਾਹਿਬ ਜਦੋਂ ਕੋਈ ਆਗਿਆ ਕਰ ਦਿੰਦੇ ਨੇ ਉਸ ਆਗਿਆ ਦੇ ਵਿੱਚ ਰਹਿਣਾ, ਇਹੀ ਵੱਡੀ ਚੀਜ਼। ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਸੇਵਾ ਕੀਤੀ, ਇਹੀ ਵੱਡੀ ਸੇਵਾ ਕੀਤੀ, ਜਿਹੜੀ ਆਗਿਆ ਮੰਨੀ। ਬਸ ਸਤਿਗੁਰੂ ਜਦੋਂ ਦੇਖ ਲੈਣੇ ਸਿੱਖ ਆਗਿਆ ਵਿੱਚ ਚੱਲਦਾ, ਬਸ ਇਹ ਵੱਡੀ ਗੱਲ। ਮਹਾਰਾਜ ਨੇ ਕਿਹਾ ਵੀ ਆਹ ਸਾਹਮਣੇ ਬਿੱਲੀ ਆਈ ਭਰੀ ਸੰਗਤ ਵਿੱਚ, ਬਿੱਲੀ ਇੱਕਦਮ ਦੌੜ ਕੇ ਲੰਘੀ, ਮਰੀ ਹੋਈ ਚੂਹੀ ਸਿੱਟ ਗਈ ਹੈ ਸਾਹਮਣੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ਼੍ਰੀ ਚੰਦ ਜੀ ਆ ਚੂਹੀ ਬਾਹਰ ਸਿੱਟ ਗਿਆ। ਉਹ ਮਹਾਰਾਜ ਆਪ ਹੀ ਕੌਤਕ ਵਰਤਾਉਣ ਵਾਲੇ ਆ, ਮਹਾਰਾਜ ਨਾ ਮੈਨੂੰ ਔਖਾ ਲੱਗਦਾ ਇਹ ਕੀ ਕਹੇਗੀ ਸਾਰੀ ਸੰਗਤ। ਸ਼੍ਰੀ ਚੰਦ ਲਕਸ਼ਮੀ ਦਾਸ ਤੁਸੀਂ ਉੱਠੋ, ਨਹੀਂ ਉੱਠ ਸਕੇ। ਹੁਣ ਇੱਥੇ ਕਹਿਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿਣਾ ਵੀ ਨਹੀਂ, ਬਾਬੇ ਲਹਿਣੇ ਵੱਲ ਦੇਖਣਾ, ਬਸ ਇੰਨਾ ਹੀ ਕਰਨਾ। ਅੱਛਾ ਸਤ ਵਚਨ ਮਹਾਰਾਜ ਦੌੜ ਕੇ ਚੂਹੀ ਚੁੱਕ ਕੇ ਬਾਹਰ ਸੁੱਟ ਆਉਂਦੀ, ਹੱਥ ਧੋ ਕੇ ਸਾਫ਼ ਕਰਕੇ 5 ਇਸ਼ਨਾਨੇ ਕਰਕੇ ਆਪ ਮਹਾਰਾਜ ਜੀ ਬਾਹਰ ਸੁੱਟ ਆਉਂਦੀ, ਸਤ ਵਚਨ ਕਰ ਦਿੱਤਾ। ਸਤਿਗੁਰੂ ਇਸ ਤੇ ਖੁਸ਼ ਨੇ, ਬਸ ਵੀ ਮੇਰੀ 5 ਕਕਾਰਾਂ ਦੀ ਕੋਈ ਗੱਲ ਨਹੀਂ, ਗੱਲ ਤਾਂ ਆਗਿਆ ਮੰਨਣ ਦੀ ਹੈ। ਦੰਦਾ ਕੰਘੇ ਦਾ ਟੁੱਟ ਜੇ ਉਹ ਕੋਈ ਗੱਲ ਨਹੀਂ ਹੁੰਦੀ, ਸਿਰ ਨਹੀਂ ਬਹਿੰਦਾ ਉਹਦਾ ਜੇ ਇੰਨਾ ਕੁ ਦੰਦਾ ਟੁੱਟ ਜਾਏ, ਪਰ ਸਤਿਗੁਰੂ ਕਹਿੰਦੇ ਮੈਂ ਤਾਂ ਇਹ ਦੇਖਣਾ ਮੇਰੀ ਆਗਿਆ ਵਿੱਚ ਚੱਲਦਾ ਕਿ ਨਹੀਂ। कहो दिल्ली के दिलवाली तेरी आज्ञा में चलता, सारे तेरी आज्ञा सृष्टि चलती है, और जब इन्हें आज्ञा चलते सिख क्यों नहीं आज्ञा चलता। महाराज तो देखना चाहते ने भी मेरी आज्ञा विच किन्ना चलता। तो इस प्रकार सतगुरु महाराज सच्चे पातशाह कहिंदे ने ताप ताओ, ये ताप मनो, जेड़ा आपने पांच ककार पहनने ने ना ये ताप है साडा। अमृत वेले उठ के जेड़ा इशनान करना, वैसे जोगी लोग सवेरे अपने सिर च हजार हजार घड़ा ठंडे पानी का पाने, पोह माघ के दिन च कहने मैं तप कर रहा, वो भी तो तप करते हैं। ये साडा भी तो तप है कि जेड़ा असी खुले पानी ना सवेरे इशनान करना, पांच बाणियां पढ़निया, नींद का त्याग करना, यह भी तप है। जिमें रोटी का त्याग करना भी तप है। सतगुरु महाराज कहने अल्पहार सुलप सी निंद्रा, यह भी तप है। इस करके सतगुरु महाराज कहने भांडा भाओ अमृत तित ढाल, भांडा जिहड़ा भाओ प्रेम का बना के अमृत उहदे विच ढालना करना है। किस तरह भांडा, थोड़ा जिहा डूंघा अर्थ है इहदा, जिहड़ा त्वंग पदन का सोध ने, तीन पद ने, त्वंग पद एक हुंदा तत् पद, एक हुंदा अस पद। हुण जिहड़ा एक तां जीव है, एक ईश्वर है, एक है परमेश्वर। परमेश्वर जदों माया संयुक्त होया उदों ईश्वर बनिया, ते उस तो थले आपां जिहड़े बैठे हां जीव हां। अपने जीवां दे विच छे औगण ने, ईश्वर विच छे गुण ने। तीसरा है ब्रह्म, ब्रह्म विच कुछ भी नहीं है, उस कोई औगण नहीं, स्वच्छ साफ सुथरा है। ये इस तरह का भांडा भाव है अमृत ढाल, कि अपने जिहड़ा है। हुण जीव दे भी दो हिस्से ने, पहला हिस्सा तां शरीर है, दूजा हिस्सा आत्मा है। हुण ये शरीर विच आपां ने औगण सारे छड के एक अपनी आत्मा नूं लै लेना। मैं बड़ा ही सौखा कर लिया इहनूं, वैसे जो दूजे अक्खर वरती है ना वो फिर औखे लगते हैं। सीधा जिहा मैं पंजाबी जी सुना रहा, ये जीव दे विच अपने सामने अपनी आत्मा इहनूं लै के, यह जिहड़ा ईश्वर है, ईश्वर रूप कुठाली विच इस आत्मा नूं जा के लीन करके तीसरे थां ते इहनूं ब्रह्म विच लीन कर देना। इहनूं कहिंदे भांडा भाओ अमृत तित ढाल। यह सिमरन करद्या करद्या अवस्था बनती है, सिमरन करद्या इह चीज़ का ज्ञान हुंदा, सीधी समझा के भी दसी नहीं जा सकती है। क्योंकि सिमरन करद्या करद्या जदों जीव दे अंदरों हंगता मर जाती है ता ओ ईश्वर रूप हो जाता। पहला ईश्वर तो अगे फिर ईश्वर के खट विकारां दा त्याग करके, ईश्वर के जिहड़े छे गुण ने इन्हां दा त्याग करके, जीव अपने छे विकारां दा त्याग करके ब्रह्म स्वरूप हो जाता। इहनूं कहिंदे भांडा भाओ अमृत ते ढाल। भांडा जिहड़ा बनाउणा प्रेम दा भांडा बना के, उहदे विच अमृत नूं पाउणा है, नाम रूपी अमृत नूं पाउणा है, आत्मक अमृत नूं पाउणा, उहदे विच प्राप्त करना है। घड़िया शब्द सच्ची टकसाल, सच्ची टकसाल कहिणी है साध संगत। इहदे विच शब्द दे नाल अपने मन नूं घड़ना, शब्द उपदेश नूं कहिंदे ने, उपदेश द्वारा, सिमरन द्वारा, कीर्तन द्वारा, कथा द्वारा, संगत विच बह के अपने मन नूं, मन दी घाड़त घड़ना। यह टेढ़ा विंगा जिहड़ा मन है ना, गुरमुख बाणी अगड़ कढ़ावै। ये सिद्ध गोष्ठ च महाराज ने सिद्धां नूं चर्चा करदे ही सुनाया सी कि जिहड़ा गुरमुख है वह अघाड़ मन नूं शब्द दे द्वारा घड़दा, लै करके शब्द घड़िया शब्द सच्ची टकसाल, अपने मन नूं संगत विच बह के घड़ना। जिवें आपां बैराग दे विच इक चीज देखी सी, जिहड़ा बैराग आपां सरवण कीता सी कि संगत विच बह के ये विचार करनी कि मैनूं किन्ने साल हो गए इत्थे आउंदे नूं, ते मेरी किन्नी कु अवस्था बनी है, मेरे अंदरों किन्ने कु विकार मिटे ने, किन्ने कु मेरे औगुण दूर होए ने, किन्ना कु मैं गुरसिख बन सकिया हाँ, किन्ना कु नहीं बन सकिया हाँ। इउं बह के शब्द दे द्वारा अपनी घाड़त नूं घड़द्या घड़द्या घड़द्या, पंज कोशां दे पहाड़ नूं पासे करद्या, अविद्या असमता अभिनिवेश राग द्वेष इन्हां नूं पासे करके सारा कुछ हटाउंदिया हटाउंदिया एक ब्रह्म स्वरूप अकाल पुरख नूं देखना। पर महाराज कहिंदे इह कार सारे जाने नहीं कर सकते, जिन कौ नदर। इत्थे पहला छोटा विश्राम है, इहदा विश्राम वैसे कर्म ते ही है। कहिंदे जिन्हां दे उत्ते नदर करदे ने अकाल पुरख वाहिगुरु, वह करदा ऐसा कर्म। जिन कौ नदर कर्म तिन कार, फिर उन्हां नूं अपनी ब्रह्म ज्ञान की कार विच लाउंदे। जिन्हां दे उत्ते अकाल पुरख वाहिगुरु नदर कर देंदे ने, उन्हां नूं अपना कर्म करन लाउंदे ने। किहड़ा सच्चा भगती दा, उन्हां नूं इस ब्रह्म ज्ञान की कार विच लाउंदे ने। आ जिहड़ी दसी पिछे, जत पहारा धीरज सुनियार, नानक नदरे नदर निहाल। जदों नदरी परमेश्वर कृपा करदे ने ना, नदर खुल जांदी आ उदों। नानक नदरी फिर नदर फिर निहाल। जदों नदरी परमेश्वर जीव दे उत्ते कृपा दृष्टि करदे ने तां इहदी नदर खुल जांदी आ। नदर जदों खुलदी है, दिव्य दृष्टि खुलदी है जदों, तां जीव जदों सारे पासे देखदा है, सब गोबिंद है, सब गोबिंद है, गोबिंद बिन नहीं कोई, तां हुंदा निहाल 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 तक की निहाल हो जांदा है। सब पासे ब्रह्म है, कोई दूजा नजर ही नहीं आउंदा। एवें झगड़े करदे सी लोकां नाल, एवें इधर उधर भटके फिरदे सी, आ तां गल ही बन गई। किसी दूजा पासा मैं देखे नहीं, हर जगह दे उत्ते ब्रह्म ही ब्रह्म है। नानक नदरी नदर निहाल। जपजी साहब का पाठ करते हैं, बिना अर्थां तो लोग वैसे करी जांदे पाठ, गलत भी करी जांदे हैं। पर जे शुद्ध संथिया समेत कल्ले कल्ले लगां मात्रां ला के ते इन्हां अर्थां दे संयुक्त होकर जपजी साहब का पाठ करिए, वाहिगुरु जरूर कृपा करनगे, फिर आपां भी नानक नदरी नदर निहाल हो सकते हैं। इन्ने भाव नूं लै के सोहणे ढंग नाल जपजी साहब का पाठ करो कि सच्चे पातशाह सानूं भी दृष्टि दे देण, ओह जिस दृष्टि करके असी भी निहाल हो जाइए। वाहे गुरु वाहे गुरु।
वाहे